भगता सदा विगास, सदा विगास। सुने सिद्ध पीर सुरनाथ, सुनिए सिद्ध पीर सुरनाथ, सुनिए धरित धवल आकाश, सुनिए धरित धवल आकाश, सुनिए दीप लोपताल, सुनिए दीप लोपताल, सुनिए पहुँ न सके का भगता भगता सदा विगास नानक भगता सदा विगास सदा विगास सुनिए दुख पाप का सिद्ध है नाई सुने सब सिद्ध है रिद्ध पीछे आवे रिद्ध पीछे आवे नाई सुनिए नौ निध मिले नाए सुनिए नौ निध मिले मन चिंदिया पावे सदा विगास नाए सुनिए संतोख होए सदा विगास नाए सुनिए संतोख होए कवला चरण ध्यावे कवला चरण ध्यावे नाए सुनिए नाए सुनिए सहज उपजे नाए सुनिए सहज उपजे सहजे सुख पावे सदा विगास सहजे सुख पावे तन तन सो गुर सिख कई धन धन सो गुर सिख कहिए, जिन हर नाम सुने, जिन हर नाम सुने मन अनद भया सदा विगास, जिन हर नाम सुने मन अनद भया नानक भगता सदा विगास, सुने सदा द विगास। अब ना सीखें हमेशा दी प्रसन्नता सत चित आनंद, कहने लगे उसका कारण है सुने दुख पाप का नाश। इत्थे हुण रुकना चाहना क्योंकि जिन्नी देर असी सुने दा बेस नहीं समझ लवांगे, सांझा कर लवांगे, उन्नी देर सानू इन्हां बचनां दी बंतर दा कई बार भुलेखा पएगा, परम बनेगा। बाकी बंतर तां गिनती है, इन्हां पौड़ियों विच केंद्री शब्द सुनिया है, बाकी गिनती आसानी नाल पूरी कर लवांगे। इसलिए चार समागम अंदर दो दो पौड़ियां नूं इकट्ठियां कीता है क्योंकि इनका केंद्री भाव एक लफज विच है। इन्हां चार पौड़ियां का सुनिया विच, अगलियां चार पौड़ियां का मनने विच, बाकी है उनके दुआले का हाशिया। इसलिए सानू केंद्रीय भाव शब्द का समझ लेना जरूरी है, सुनया की है। तीन लफज ने जड़े आपस में जुड़े हुए पर वख वख ने, वो है कहना, सुनना ते मनना। कहन तो गल शुरू होंदी है, जे किसी ने कहा ही नहीं तो सुनना की, सुनना भी तो ओहो ही है जो किसी ने कहा। इसलिए गल की शुरुआत जड़ी है वह कहन वाले तो शुरू होंदी है, कोई आख रहा है ता ही कोई सुन रहा है, ते जे किसी ने सुनना नहीं तो मनना की है, जिन्हें सुनिया ही नहीं उन्हें मनना की है। इसलिए इन्हां तिन्नां लफ्जां दा आपसी बड़ा नेड़ियों रिश्ता है, संबंध है। हाँ, वक वक ने, क्रिया भी वक वक है, मंजिल भी, अथॉरिटी भी, अवस्था भी वक वक है, पर आपस विच जुड़े हुए ने। कहन तो शुरू होंदी है गल, मनन ते जाके संपूर्ण होंदी। एक गल होर इंदे नाल संबंधित, कहने वाले बहुते नहीं हुंदे हमेशा, कहने वाले बहुते नहीं हुंदे, सुनन वाले बहुते हुंदे। जीवन की जिन्नी उसारी जिन्ने फैसले वो सुनन ते निर्भर करदे ने। जे कहने वाला आपे ही सुन के आपे ही मान लैंदा तो फिर किसी होर दूजे की लोड़ की है। कहन वाले थोड़े ने, सुनन वालियां दी गिनती ज्यादा होनी चाहिए। दो चीजा, तीजा, जीवन की जिन्नी उसारी है वह सारी सुनन ते निर्भर है। भावें कहन वाला ना हो कोई सुनन वाला की करेगा, ਕਹਿਣ ਵਾਲੇ ਤੋਂ ਜਿਹੜਾ ਬਾਤ ਸੁਣਨ ਵਾਲਾ ਨਾ ਉਹਨੂੰ ਇੱਕ ਵਿਸ਼ਵਾਸ ਹੋਵੇ ਕਿ ਜਿੰਨੀ ਜੀਵਨ ਦੀ ਉਸਾਰੀ ਹੈ ਉਹ ਸਾਰੀ ਸੁਣਨ 'ਤੇ ਨਿਰਭਰ ਹੁੰਦੀ ਹੈ, ਸ਼ੁਰੂ ਉੱਥੋਂ ਹੁੰਦੀ ਹੈ, ਸੰਪੂਰਨ ਭਾਵੇਂ ਮੰਨਣ 'ਤੇ ਜਾ ਕੇ ਉਹਦੀ ਸ਼ੁਰੂਆਤ ਸੁਣਨ ਤੋਂ ਹੈ। ਮੈਂ ਇਸ ਲਈ ਇੱਕ ਵਾਰ ਕੀਤੀ ਸੀ ਵੀ ਗੁਰੂ ਨੇ ਸਰਵਣਾਂ ਨੂੰ ਮੁਖਾਤਬ ਕੀਤਾ, ਸਰਵਣਾਂ ਨੂੰ ਮੁਖਾਤਬ ਕੀਤਾ ਕਿਉਂਕਿ ਤੁਹਾਡਾ ਕੰਮ ਹੈ ਸੁਣਨਾ, ਤੇ ਸੁਣਨ ਲੱਗਿਆਂ ਤੂੰ ਕੀ ਸੁਣਨਾ ਇਹ ਵੀ ਫੈਸਲਾ ਕਰਨਾ। ਗੁਰੂ ਨੇ ਆਖ ਦਿੱਤਾ ਇਹ ਸਰਵਨੋ ਮੇਰੇ ਇਹ ਸਰਵਨੋ ਮੇਰੇ ਸਾਚੇ ਸੁਣਨੇ ਨੂੰ ਪਠਾਏ ਸਰਵਨੋ ਮੇਰੇ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਹਦਾਇਤ ਵੀ ਕਰ ਦਿੱਤੀ ਤੇ ਦੂਜੇ ਪਾਸੇ ਇਹ ਵੀ ਆਖ ਦਿੱਤਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਇਆ। ਮਤ ਕਿਤੇ ਸਰਵਣ ਕਨਫਿਊਜ਼ ਨਾ ਹੋ ਜਾਣ, ਭੁਲੇਖੇ ਵਿੱਚ ਨਾ ਪੈ ਜਾਣ, ਬਹੁਤੇ ਗੀਤਾਂ ਵਿੱਚੋਂ ਮਤ ਬੁੱਝ ਨਾ ਸਕਣ ਕਿ ਨਾਨਕ ਹੁਕਮ ਹੈ ਜੇ ਬੁੱਝੇ ਵਾਲੀ ਗੱਲ ਕਿਹੜੀ ਸੁਣਨੀ।
ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਇ ਸਰਵਨੀ ਇਹ ਨਾ ਸੁਣਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋ ਰਸਨਾ ਰਸ ਸਮਾਣੀ।
ਇਹ ਵਿਚਾਰ ਅੱਗੇ ਸਾਂਝੀ ਕਰ ਚੁੱਕਾ ਤੇ ਗੱਲ ਸਰਵਣਾਂ ਤੋਂ ਸ਼ੁਰੂ ਹੋਈ ਹੈ। ਜੋ ਕੁਝ ਵੀ ਮਨੁੱਖ ਜੀਵਨ ਵਿੱਚ ਬਣਦਾ ਹੈ ਉਹ ਸਰੋਤਾ ਬਣ ਕੇ ਬਣਦਾ ਹੈ, ਜੀਵਨ ਦੀ ਉਸਾਰੀ ਸੁਣਨ ਤੋਂ ਸ਼ੁਰੂ ਹੁੰਦੀ। ਮੈਂ ਇੱਕ ਵਾਰ ਕੀਤੀ ਸੀ ਇਹ ਸਰੀਰ ਇੱਕ ਮਾਨੋ ਰਿਕਾਰਡਿੰਗ ਡੈਕ ਹੈ, ਜਿਹੜੇ ਸਰਵਣ ਨੇ ਉਹ ਰਿਕਾਰਡਿੰਗ ਸੁੱਚ ਨੇ, ਇਹਦੇ ਰਾਹੀਂ ਅੰਦਰਲੀ ਜਿਹੜੀ ਮੱਤ ਦੀ ਟੇਪ ਹੈ ਨਾ ਉਹਦੇ 'ਤੇ ਕੁਛ ਰਿਕਾਰਡ ਹੁੰਦਾ ਹੈ। ਸਰਵਣ ਰਿਕਾਰਡਿੰਗ ਸੋਚਣੇ ਮਤ ਦੀ ਟੇਪ ਤੇ ਮੈਮਰੀ ਸਟਿਕ ਤੇ ਜੋ ਕੁਝ ਰਿਕਾਰਡ ਹੁੰਦਾ ਉਹ ਸਰਵਣਾਂ ਦੇ ਰਾਹੀਂ ਹੁੰਦਾ ਤੇ ਜ਼ਬਾਨ ਪਲੇ ਸੋਚਾ ਜੋ ਕੁਝ ਅਸੀਂ ਬੋਲਨੇ ਆ ਉਹੋ ਹੀ ਬੋਲਨੇ ਆ ਜੋ ਕੁਝ ਕਦੀ ਸੁਣਿਆ ਹੁੰਦਾ। ਤੁਸੀਂ ਕਿਸੇ ਜਨਮ ਲੈਣ ਦੇ ਮਾਸੂਮ ਬੱਚੇ ਨੂੰ ਐਸੀ ਥਾਂ ਤੇ ਰੱਖ ਲਓ ਜਿੱਥੇ ਉਹਦੇ ਕੰਨੀ ਕੋਈ ਬੋਲ ਨਾ ਪਵੇ, ਕੋਈ ਬਚਨ ਨਾ ਪਵੇ, ਕੋਈ ਭਾਸ਼ਾ ਨਾ ਪਵੇ। 20 ਸਾਲ ਦਾ ਹੋ ਜਾਏ ਤੁਸੀਂ ਵੇਖੋਗੇ ਉਹਨੂੰ ਬੋਲਣਾ ਨਹੀਂ ਆਉਂਦਾ, ਉਹ ਕੁਛ ਨਹੀਂ ਬੋਲ ਸਕੇ। ਜੋ ਕੁਝ ਉਹਨੇ ਬੋਲਣਾ ਉਹ ਕਿਸੇ ਕੋਲੋਂ ਸੁਣ ਕੇ ਹੀ ਬੋਲਣਾ, ਕੁਛ ਵੀ ਨਹੀਂ ਬਣ ਸਕੇਗਾ। ਇਹੋ ਕਾਰਨ ਅਜੇ ਬੋਲਣ ਦਾ ਸਮਾਂ ਵੀ ਨਹੀਂ ਆਇਆ ਹੁੰਦਾ ਤੇ ਕੋਸ਼ਿਸ਼ ਕਰਦੀ ਹੈ ਮਾਂ ਬਾਪੂ ਸੀਨੇ ਤੇ ਲਿਟਾ ਲੈਂਦਾ ਹੈ ਉਹਨੂੰ ਮੁੱਢਲੇ ਲਫ਼ਜ ਮਾਮਾ ਪਾਪਾ ਵੀਰ ਕਹਿਣਾ ਸ਼ੁਰੂ ਕਰ ਦਿੰਦਾ, ਉਹ ਆਪ ਕਹਿੰਦਾ ਤਾਂ ਕਿ ਸੁਣੇ। ਅਜੇ ਬੱਚਾ ਬੋਲ ਨਹੀਂ ਸਕਦਾ, ਮਾਂ ਆਖਦੀ ਹੈ ਬੋਲ ਰਹੀ ਹੈ बच्चा सुन रहा है, दो दिन चार दिन छे दिन सुन सुन के सुन सुन के वो बोलन लग पे वही गल कह लग पा, क्योंकि उनकी मत विच रिकॉर्ड हो गई सुन सुन के, हुण जदों प्लेस उच होया मूँह बोलिया उही लफज बोले उन्ना ही बोलेगा जो सुनेगा। जो कुछ भी मनुख जीवन में बनता है ना वो सुन के बनता है। मैं एक बार की जिन्ने स्कूल ने कॉलेज ने यूनिवर्सिटीज ने उत्थे की हो रहा है, कोई कह रहा है कोई सुन रहा, कोई कह रहा है कोई सुन रहा, तो जिन्हें जिन्ना सुने जिन्ना उन्हें अपने मत की टेप से रिकॉर्ड कर ले उन्ना ही वो सफल होया इम्तिहान विच, जिन्हें नहीं रिकॉर्ड किया फेल हो गए। एक होर अर्ज करा, तुम स्कूलों कॉलेजों भी देखते हो कहने वाला एक है, प्रोफेसर की चेयर पर एक बैठा है, उस्ताद मास्टर एक है, पर सुनन वाले स्टूडेंट्स किन्ने ने, वो 30-40-50 कुछ है, सुनन वाले बहुत होना भी चाहिए, मर्यादा कहने वाला एक है सुनन वाले बहुत, उन्हें सुनन वाले ने ही बड़ा होना है, उन्होंने ही जीवन बनना है, बनाने तो वह आए ने, प्रोफेसर तो जो बनना सी बन चुका है, उन्हें हुण होर किसी ने की बना लेना, हुण तो जिन्हां ने सुनना है ना उन्होंने बनना है। मैं एक बार एक एग्जाम्पल भी दी, श्री गुरु साहब ने एग्जाम्पल बड़ी खूबसूरत दी, कहने लगे सुनन की लोड़ ज्यादा है क्योंकि सुनने वाले ने मनन की मंजिल तक पहुंचना है। तो सतगुरु ने बाणी अंदर एक थावे भोजन की संज्ञा दे के एग्जाम्पल दे के इस फिलोसफी को समझा दिता कि सुनना मनना ते बोलना की है। गुरबाणी की तुक है, गुरु कहते हैं सब रस मिठे मनी है सुनिए सालू ने, एग्जाम्पल देते कह लगे कोई भोजन छकद थाल विच की देख रहे हो, सब तो चंगा ते श्रेष्ठ खुशी भरिया जरा खुशियां वेले बनता कमी वेले कदे नहीं बनता वो है मिठा, कड़ा प्रसाद जलेबियां मठियाई कोई ता ही बना जो खुश हो गए, ब्याहों में बनती है जो किसी के घर कीरने पै रहे हो कोई रो रहा हो सोग में हो उदो थोड़ा बनाएगा, खुशी दिता है, खुशी का प्रतीक है, मिठा है स्पेशल है श्रेष्ठ रस है, जिहड़ी चीज संसार अंदर सब तो चंगी लगे उन्हूं असीं मिठा आख दिंदे हां। गुरु साहब ने बाणी विच भी आख दिता मिठा सो जो भांदा, इसलिए जिन्नियां श्रेष्ठ गल्लां संसारियां मिठियां हो गईं शब्द भी मिठा है बाणी भी मिठी है, गुरु ने बाणी विच आख दिता शब्द मिठा मने लागा, यह भी आख दिता साची बाणी मिठी अमृत आहार मिठ बोलना जी हर सज्जन स्वामी मेरा गुसाई महिंदा इठड़ा आमा अबे थामो मिठड़ा, अमृत मीठा कड़ा प्रसाद मीठा नाम मीठा मने लगा, हर चीज मिठी जड़ी चीज श्रेष्ठ है वो मिठी है, हर चीज मिठी है। कहने लगे इसे लिए एक ख्याल करियो जीवन दे कहन बोलन, कहन तो पाव बोलना, बोलन ते सुनन विच्चों मनन सब तो श्रेष्ठ है, हालांकि बोलता रब है, बोलता रब है, मन का भगत है, मन की अवस्था तक भगत जाता है, पर वो श्रेष्ठ इस तरह है कि बोलन वाले नू भी मनन वाले दे सामने झुकना पैंदा, तो आखदा है मेरी बांधी भगत छुड़ावे बांधे भगत ना छूते मेरे नाल अग्गे मनना इन्ना श्रेष्ठ। गुरु ने आख दिता सब रस मिठे ਮੰਨੀਏ, ਕਿਉਂਕਿ ਮਿੱਠਾ ਰਸ ਜਿਹੜਾ ਹੈ ਉਹ ਸ੍ਰੇਸ਼ਟ ਹੈ, ਇਸ ਲਈ ਜਿਹੜਾ ਮੰਨਣਾ ਹੈ ਨਾ ਇਹ ਸਭ ਤੋਂ ਸ੍ਰੇਸ਼ਟ ਹੈ। ਇੱਕ ਐਗਜ਼ਾਮਪਲ ਦੇ ਰਹੇ ਨੇ। ਅਤੇ ਸੁਣਨਾ ਕੀ ਹੈ? ਸਾਲੂ ਨੇ ਤੁਸੀਂ ਥਾਲੀ ਵਿੱਚ ਕਦੀ ਦੇਖੋ ਦੂਜੇ ਨੰਬਰ 'ਤੇ ਲੂਣੇ ਪਦਾਰਥ, ਸਬਜ਼ੀਆਂ, ਭਾਜੀਆਂ, ਸਾਗ, ਦਾਲਾਂ ਗਿਣਤੀ ਵਿੱਚ ਜ਼ਿਆਦਾ ਹੁੰਦੀਆਂ ਨੇ, ਕੁਆਂਟਿਟੀ ਵਿੱਚ ਵੀ ਜ਼ਿਆਦਾ ਹੁੰਦੀਆਂ ਨੇ, ਗਿਣਤੀ ਵਿੱਚ ਵੀ ਜ਼ਿਆਦਾ ਹੁੰਦੀਆਂ ਨੇ। ਕਈ ਕੌਲੀਆਂ ਭਰੀਆਂ ਹੋਈਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਕੌਲੀਆਂ ਭਰੀਆਂ ਹੋਈਆਂ ਨੇ, ਕਟੋਰੀਆਂ ਭਰ ਭਰ ਰੱਖੀਆਂ ਹੋਈਆਂ ਨੇ ਵੱਖਰੇ ਵੱਖਰੇ ਸਬਜ਼ੀਆਂ ਦੀਆਂ, ਦਾਲਾਂ ਦੀਆਂ, ਭਾਜੀਆਂ। ਗਿਣਤੀ ਵਿੱਚ ਵੀ ਜ਼ਿਆਦਾ ਨੇ, ਕੁਆਂਟਿਟੀ ਵਿੱਚ ਵੀ ਜ਼ਿਆਦਾ ਨੇ। ਸੁਣਨਾ ਕਹਿੰਦੇ ਨੇ ਇਸ ਲਈ ਗਿਣਤੀ ਵਿੱਚ ਜ਼ਿਆਦਾ ਹੋਣਾ ਚਾਹੀਦਾ, ਗਿਣਤੀ ਵਿੱਚ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਸੁਣਨਾ ਹੀ ਮੰਨਣ ਵਿੱਚ ਜਾਣਾ ਹੈ, ਸ੍ਰੇਸ਼ਟ ਵੀ ਉਸੇ ਨੇ ਬਣਾਉਣਾ ਹੈ। ਸੁਣਨ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ। ਕਹਿਣ ਲੱਗੇ ਖੱਟ ਤੁਰਸ਼ੀ ਮੁੱਖ ਬੋਲਣਾ, ਜਿਹੜਾ ਮੂੰਹ ਬੋਲਣਾ ਇਹ ਚਟਨੀ ਵਾਂਗੂ ਹੈ। ਖੱਟ ਤੁਰਸ਼ੀ ਕਹਿੰਦੇ ਨੇ ਚਟਨੀ ਨੂੰ, ਅਚਾਰ ਨੂੰ, ਥੋੜ੍ਹਾ ਹੁੰਦਾ। ਖੱਟ ਤੁਰਸ਼ੀ ਮੁੱਖ ਬੋਲਣਾ, ਉਹ ਭਲਿਆ ਗੁਰੂ ਬਚਨ ਇੱਕ ਕਰੇ ਤੇ ਸੁਣਨ ਵਾਲੇ ਹਜ਼ਾਰਾਂ ਹੀ ਸੁਣ ਕੇ ਮੰਨ ਵੀ ਲੈਣ। ਹੁੰਦਾ ਇੱਕ ਬਚਨ ਵੀ ਸਾਰੀ ਥਾਲੀ ਵਿੱਚ ਇੱਕ ਮਹਾਨ ਹੈ। ਤਿੰਨਾਂ ਚੀਜ਼ਾਂ ਦੀ ਵੱਖਰੀ ਵੱਖਰੀ ਗਿਣਤੀ ਕਰ ਦਿੱਤੀ। ਬੋਲਣ ਦੀ ਮਿੰਤੀ ਵੱਲ ਨਾ ਵੇਖ, ਬੋਲਣ ਦੀ ਗਿਣਤੀ ਵੱਲ ਨਾ ਦੇਖ, ਤੂੰ ਤੇ ਬਾਣੀਆਂ ਦੀ ਗਿਣਤੀ ਵਿੱਚ ਪੈ ਗਿਆ। ਤੂੰ ਸੁਣਨ ਤੇ ਮੰਨਣ ਦੀ ਗਿਣਤੀ ਵੱਲ ਜਾ। ਉਹਦੇ ਤਾਂ ਇੱਕ ਬਚਨ ਵਿੱਚ ਉਹ ਤਾਕਤ ਹੈ, ਜਿਵੇਂ ਜਿੰਨੀਆਂ ਮਰਜ਼ੀ ਸਬਜ਼ੀਆਂ ਹੋਣ, ਅਚਾਰ ਚਟਨੀ ਵਿੱਚ ਇਹ ਸ਼ਕਤੀ ਹੈ, ਉਹ ਸਾਰਿਆਂ ਦਾ ਰਸ ਲੁਕਾ ਦਿੰਦੀ ਹੈ। ਕਦੀ ਵੇਖ ਲਿਓ, ਸਾਰਿਆਂ ਦੇ ਰਸ ਤੇ ਹਾਵੀ ਹੋ ਜਾਂਦੀ ਹੈ। ਗੁਰੂ ਨੇ ਤਿੰਨ ਲਫ਼ਜ਼ਾਂ ਨੂੰ ਕਰਕੇ ਸਾਰਾ ਕੁਝ ਸਮੇਟ ਦਿੱਤਾ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾ ਲੂਣੇ, ਖੱਟ ਤੁਰਸ਼ੀ ਮੁੱਖ ਬੋਲਣਾ। ਸੁਣਨ ਵਾਲੇ ਜ਼ਿਆਦਾ ਹੋਣ, ਕਹਿਣ ਵਾਲਾ ਇੱਕ ਹੋਵੇ। ਹੁਣ ਆਪਾਂ ਉਸ ਪਾਸੇ ਆਏ, ਰੱਬ ਕਹਿ ਰਿਹਾ, ਕਹਿੰਦਾ ਉਹ ਹੈ ਜਿਹਨੇ ਹੁਕਮ ਕਰਨਾ ਹੋਵੇ, ਕਹਿਣਾ ਉਹਨੇ ਹੈ। ਉਹ ਬੋਲਣ ਵਾਲਾ ਜਿਹੜਾ ਹੁਕਮ ਕਰ ਰਿਹਾ, ਜਿਹੜਾ ਮੰਨਣ ਵਾਲਾ ਉਹਨੇ ਸੁਣਨਾ ਨਾ, ਤੇ ਜਿਹਨੇ ਮੰਨਣਾ ਉਹਨੇ ਪਹਿਲਾਂ ਸੁਣਨਾ, ਤੇ ਜਿਹਨੇ ਸੁਣਨਾ ਉਹਨੇ ਹੀ ਮੰਨਣਾ। ਕਹਿਣ ਵਾਲਾ ਇੱਕ ਹੈ, ਇਸੇ ਲਈ ਕਹਿਣ ਵਾਲੇ ਨੂੰ ਹੁਕਮੀ ਵੀ ਆਖਦੇ ਨੇ, ਕਹਿਣ ਵਾਲੇ ਨੂੰ ਗੁਰੂ ਵੀ ਆਖਦੇ ਨੇ। ਉਹ ਸੁਣਨਾ ਪੈਂਦਾ, ਸਿੱਖਿਆ। ਹੁਣ ਪਿਛਲੀਆਂ ਪੌੜੀਆਂ ਵਿੱਚ ਗੱਲ ਹੁਕਮੀ ਦੀ ਚੱਲ ਰਹੀ ਹੈ, ਤੇ ਹੁਕਮੀ ਉਹ ਹੁੰਦਾ ਜਿਹੜਾ ਹੁਕਮ ਕਹਿੰਦਾ, ਹੁਕਮ ਸੁਣਦਾ ਨਹੀਂ, ਸੁਣਾਉਂਦਾ ਦੂਜੇ ਨੂੰ। ਇਸੇ ਲਈ ਗੱਲ ਹੁਕਮੀ ਦੀ ਤੇ ਸਿੱਖਿਆ ਦੀ ਚੱਲੀ ਪਹਿਲੀਆਂ ਪੌੜੀਆਂ ਵਿੱਚ। ਜਦੋਂ ਗੱਲ ਆਈ ਪਹਿਲੀ, ਕਿਵ ਸੱਚਿਆਰਾ ਹੋਈ ਐ, ਕਿਵ ਕੂੜੇ ਟੁੱਟੇ ਪਾਲ, ਤੇ ਜਵਾਬ ਸੀ ਹੁਕਮ ਰਜਾਈ ਚੱਲਣਾ। ਕਿਹੜਾ ਹੁਕਮ? ਹੁਕਮੀ ਹੁਕਮ ਚਲਾਏ ਰਾਹ। ਜਿਸ ਸ਼ਕਤੀ, ਜਿਸ ਹੁਕਮ ਨਾਲ ਹੁਕਮੀ ਸਾਰੇ ਸੰਸਾਰ ਦਾ ਨਿਜ਼ਾਮ ਚਲਾ ਰਿਹਾ ਹੈ, ਉਹਨੂੰ ਬੁੱਝਣਾ ਹੈ। ਤੇ ਆਪੇ ਤੇਰੇ ਕੋਲੋਂ ਬੁੱਝਿਆ ਨਹੀਂ ਜਾਣਾ, ਗੁਰੂ ਦੀ ਸਿੱਖਿਆ ਨਾਲ ਬੁੱਝਣਾ ਹੈ। ਇਸ ਲਈ ਦੋ ਗੱਲਾਂ ਖਿਆਲ ਕਰੀ, ਹੁਕਮ ਸੁਣਨਾ ਤੇ ਉਪਦੇਸ਼ ਸੁਣਨਾ। ਤੈਨੂੰ ਪ੍ਰਭੂ ਦਾ ਹੁਕਮ ਵੀ ਸੁਣਨਾ ਪਏਗਾ, ਜੇ ਸੁਣੇਗਾ ਨਹੀਂ ਮੰਨ ਨਹੀਂ ਸਕੇਗਾ। ਤੂੰ ਸਰੋਤਿਆ ਮਿਸ਼ਾ ਬਣ, ਤੇ ਤੈਨੂੰ ਗੁਰੂ ਦੀ ਸਿੱਖਿਆ ਵੀ ਸੁਣਨੀ ਪੈਗੀ। ਇਸ ਲਈ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਪਰ ਸੁਣੀ ਪੜੀ ਸੀ ਸਿੱਖ ਸੁਣਨੀ ਜਾਂ ਹੁਕਮ ਸੁਣਨਾ। ਜਿਹਨੇ ਹੁਕਮ ਸੁਣਿਆ ਨਹੀਂ ਉਹਦੇ ਮੰਨਣ ਦਾ ਵੀ ਕੋਈ ਚਾਂਸ ਨਹੀਂ। ਬਲਕਿ ਇੱਕ ਖਿਆਲ ਕਰਿਓ, ਮੁੱਢਲੇ ਰੂਪ ਵਿੱਚ ਦੋ ਕੈਟਾਗਰੀਜ਼ ਨੇ, ਇੱਕ ਕਹਿ ਰਿਹਾ, ਦੂਜਾ ਸੁਣ ਰਿਹਾ। ਸੁਣਨ ਵਾਲਾ ਹੀ ਅੱਗੇ ਮੰਨਣ ਵਿੱਚ ਆਇਆ ਨਾ, ਲਾਈਨਾਂ ਦੋ ਹੀ ਨੇ, ਇੱਕ ਕਹਿਣ ਵਾਲੇ ਦੀ, ਇੱਕ ਸੁਣਨ ਵਾਲੇ ਦੀ। ਜਿਹਨੂੰ ਤੁਸੀਂ ਹੁਕਮ ਵਿੱਚ ਜੀਵਨ ਗੁਜ਼ਾਰਦਾ ਵੇਖਣ ਨੂੰ ਸਮਝ ਲਿਓ ਵੀ ਇਹ ਸਰੋਤ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਉਹ ਸੁਣ ਦੀ ਕੈਟਾਗਰੀ ਵਿੱਚ ਖੜਾ, ਉੱਥੋਂ ਹੀ ਮੰਨਣ ਵਿੱਚ ਆਇਆ। ਤੇ ਜਿਹੜਾ ਹੁਕਮ ਵਿੱਚ ਹੀ ਨਹੀਂ, ਜਿਹੜਾ ਜੀਵਨ ਹੁਕਮ ਵਿੱਚ ਨਹੀਂ ਗੁਜ਼ਾਰ ਰਿਹਾ, ਜਿਹਦੇ ਜੀਵਨ ਨਾਲ ਹੁਕਮ ਸੰਬੰਧਿਤ ਹੀ ਨਹੀਂ ਹੋਇਆ, ਜਿਹਨੇ ਰੱਬ ਦੇ ਹੁਕਮ ਨੂੰ ਸਮਝਿਆ ਹੀ ਨਹੀਂ, ਸਮਝ ਲਓ ਇਹ ਸਰੋਤਾ ਵੀ ਨਹੀਂ, ਇਹਨੇ ਸੁਣਿਆ ਹੀ ਨਹੀਂ। ਜੇ ਮੈਂ ਕਲਰਸ ਕੀਤੀ ਸੀ ਕਿ ਗੁਰੂ ਦਿਨ ਰਾਤ ਦੋਨੋਂ ਵਕਤ ਹੁਕਮਨਾਮੇ ਜਾਰੀ ਕਰੀ ਜਾਂਦਾ, ਅਸੀਂ ਨਹੀਂ ਮੰਨਦੇ, ਸਾਡੇ 'ਤੇ ਕੋਈ ਪ੍ਰਭਾਵ ਨਹੀਂ, ਦਿਨ ਰਾਤ ਹੁਕਮਨਾਮੇ ਜਾਰੀ ਕਰੀ ਜਾਂਦਾ, ਕਿਉਂਕਿ ਸਾਡੇ ਮੰਨਣ ਵਿੱਚ ਨਹੀਂ ਆ ਰਿਹਾ। ਅਸੀਂ ਇਹਦੇ ਲਈ ਮਨਨ ਦਰ ਇੱਕ ਬਲਵਾਨ ਸ਼ਕਤੀ, ਬਲਵਾਨ ਫੈਸਲਾ ਨਹੀਂ ਕਰ ਰਹੇ ਕਿ ਅਸੀਂ ਰੱਬ ਦਾ ਹੁਕਮ ਜਿਹੜਾ ਹੈ ਉਹਨੂੰ ਜੀਵਨ ਵਿੱਚ ਧਾਰਨ ਕਰਨਾ, ਮੰਨਣਾ। ਜਿਹੜਾ ਮੰਨ ਰਿਹਾ, ਜਿਹੜਾ ਹੁਕਮ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਿਹਾ, ਸਮਝ ਲਓ ਇਹ ਸਰੋਤਾ ਹੈ, ਕਿਉਂਕਿ ਉਹਨੇ ਸੁਣਿਆ, ਧਿਆਨ ਨਾਲ ਸੁਣਿਆ ਤਾਂ ਹੀ ਬੁੱਝਿਆ, ਜੇ ਸੁਣਿਆ ਤਾਂ ਹੀ ਮੰਨਿਆ। ਇਸ ਲਈ ਉਹ ਸਰੋਤਾ ਇੱਕ ਐਸੀ ਕੈਟਾਗਰੀ ਹੈ, ਇੱਕ ਐਸੀ ਲਾਈਨ ਹੈ ਜਿਹੜਾ ਕਹਿਣ ਵਾਲੇ ਨਾਲ ਸਿੱਧਾ ਸੰਬੰਧ ਰੱਖਦੀ ਹੈ, ਮੰਨਣ ਵਾਲੀ ਉਸੇ ਵਿੱਚੋਂ ਪੈਦਾ ਹੁੰਦੀ। ਗੁਰੂ ਨੇ ਆਖਿਆ, ਕਹਿਣ ਲੱਗੇ, ਭਲੇ ਆ, ਜਿੰਨਾ ਕੁਝ ਤੂੰ ਸੰਸਾਰ ਵਿੱਚ ਦੇਖ ਰਿਹਾ ਹੈ ਨਾ, ਇਹ ਉਸ ਹੁਕਮੀ ਜਿਹੜਾ ਇੱਕ ਹੈ, ਜਿਹੜਾ ਹੁਕਮੀ ਇੱਕ ਹੈ, ਉਹਦੇ ਹੁਕਮ ਨੂੰ ਸੁਣਨ ਵਾਲੇ ਹੀ ਉਹਦੇ ਹੁਕਮ ਵਿੱਚ ਨੇ। ਜਿੰਨਾ ਸੁਣਿਆ ਨਾ ਹੋਵੇ, ਮੰਨਿਆ ਨਾ ਹੋਵੇ, ਉਹਦੇ ਹੁਕਮ ਵਿੱਚ ਨਹੀਂ ਹੋ ਸਕਦਾ। ਜਿਹਨੂੰ ਤੂੰ ਹੁਕਮ ਵਿੱਚ ਦੇਖ ਰਿਹਾ, ਉਹ ਸਮਝ ਲੈ ਕਿ ਇਹ ਅਸਲ ਸੁਣਨ ਵਾਲਾ ਹੈ। ਹੁਣ ਮਸਲਾ ਆ ਗਿਆ, ਉਹਦੇ ਹੁਕਮ ਵਿੱਚ ਕੌਣ ਹੈ? ਲਓ ਆਹ ਗਿਣਤੀ ਇੱਥੋਂ ਸ਼ੁਰੂ ਹੁੰਦੀ, ਕਿਉਂਕਿ ਨਿਰੀ ਮਨੁੱਖ ਦੀ ਗੱਲ ਤਾਂ ਹੈ ਨਹੀਂ ਵੀ ਅਸੀਂ ਸੁਣ ਰਹੇ ਹਾਂ, ਅਸੀਂ ਸਮਝ ਰਹੇ ਹਾਂ, ਮਨੁੱਖ ਹੀ ਸੁਣ ਸਕਦਾ, ਇੱਥੇ ਗੱਲ ਨਿਰੀ ਮਨੁੱਖ ਦੀ ਨਹੀਂ। ਪਹਿਲੀ ਤੁੱਕ ਹੈ ਸੁਣਿਆ ਸਿੱਧ ਪੀਰ ਸੁਰਨਾਥ, ਚਲੋ ਮਨੁੱਖ ਨੇ, ਜੀਵ ਨੇ। ਅਗਲੀ ਤੁੱਕ ਹੈ ਸੁਣਿਆ ਧਰਤ ਵਾਲਾ ਆਕਾਸ਼, ਧਰਤੀ ਆਕਾਸ਼ ਅਤੇ ਧਰਤੀ ਦਾ ਭਾਰ ਚੁੱਕਣ ਵਾਲਾ ਧਵਲ। ਅਸੀਂ ਧਵਲ ਦਾ ਸੁਣੀਆਂ ਸੁਣਾਈਆਂ ਸਾਖੀਆਂ ਮੁਤਾਬਕ ਇਹ ਹੋ ਗਿਆ ਵੀ ਜਿਵੇਂ ਕੋਈ ਬਲਦ ਹੈ ਉਹ ਥੱਲੇ ਆਪਣੇ ਸਿੰਘਾਂ 'ਤੇ ਧਰਤੀ ਨੂੰ ਉਠਾਈ ਬੈਠੇ। ਗੁਰੂ ਨੇ ਕੁਐਸਚਨ ਵੀ ਕਰ ਦਿੱਤਾ, ਅੱਗੇ ਜਾ ਕੇ ਆਏਗਾ ਧਰਤੀ ਹੋਰ ਪਰ, ਇਸ ਦੇ ਭਾਰ ਥੱਲੇ ਕਮਣ ਜੋ। ਹੁਣ ਧਵਲ ਕੀ ਹੈ? ਸਫੈਦੀ, ਨਿਰਮਲਤਾ, ਧੌਲ ਲਫ਼ਜ਼ ਤੋਂ ਹੀ ਧਵਲ ਬਣਿਆ। ਇਸੇ ਲਈ ਬਾਣੀ ਵਿੱਚ ਧੌਲ ਲਫ਼ਜ਼ ਵੀ ਆਇਆ, ਧੌਲ ਧਰਮ ਦਾ ਆਇਆ ਕਪੂਤ, ਕਿਉਂਕਿ ਧੌਲ ਦਾ ਅਰਥ ਹੁੰਦਾ ਹੈ ਸਫੈਦ, ਨਿਰਮਲ। ਆ ਜਦੋਂ ਸਾਡੇ ਵਾਲ ਚਿੱਟੇ ਆ ਜਾਂਦੇ ਨੇ ਨਾ, ਸਫੈਦ ਅਸੀਂ ਕੀ ਕਹਿੰਦੇ ਹਾਂ? ਧੌਲੇ ਆ ਗਏ, ਬੋਲੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਬੋਲੀ ਨੂੰ ਵੀ ਨਾਲ ਨਾਲ ਸਮਝਣਾ ਸਾਨੂੰ, ਤਾਂ ਕਿ ਬਾਣੀ ਦੀ ਸਮਝ ਆ ਜਾਵੇ। ਅਸੀਂ ਕਹਿੰਦੇ ਹਾਂ ਧੌਲੇ ਆ ਗਏ, ਚਿੱਟੇ ਆ ਗਏ, ਧੌਲੇ ਦਾ ਅਰਥ ਹੈ ਸਫੈਦ, ਚਿੱਟਾ, ਨਿਰਮਲ। ਤੇ ਜਿਹੜਾ ਇਸ ਧਰਤੀ ਅਸਮਾਨ ਨੂੰ ਝੱਲੀ ਬੈਠਾ ਹੈ ਉਹ ਹੈ ਨਿਰਮਲ, ਤੇ ਉਹ ਕੌਣ ਹੈ? ਨਿਰਮਲ, ਨਿਰਮਲ, ਸੂਚਾ ਸੂਚੋ, ਸੂਚਾ ਸੂਚੋ, ਸੂਚਾ, ਇੱਕ ਹਰ ਨਿਰਮਲ ਜਾਂ ਕਾਂਤ ਨਾ ਪਾ ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾਂ ਕਾਂਤ ਨਾ ਪਾ, ਉਹ ਧੌਲ ਹੈ, ਉਹ ਸਫੈਦ ਹੈ, ਉਹ ਨਿਰਮਲ ਹੈ, ਉਹ ਬੇਦਾਗ ਹੈ, ਉਹ ਨੇਕਲੰਕ ਹੈ, ਇਸ ਲਈ ਉਹ ਧੌਲ ਹੈ, ਸਫੈਦੀ ਹੈ, ਕਾਲਖ ਨਹੀਂ। ਜਿੰਨਾ ਪਾਪ ਹੈ ਉਹ ਕਾਲਖ ਹੈ, ਜਿੰਨਾ ਪਾਪ ਹੈ ਉਹ ਅੰਜਨ ਹੈ, ਜਿਹੜਾ ਪਾਪ ਨਹੀਂ ਕੇਵਲ ਸੁੱਖ ਹੈ, ਕੇਵਲ ਨਿਰਮਲਤਾ ਹੈ, ਉਹ ਨਿਰੰਜਨ ਹੈ, ਕਾਲਖ ਤੋਂ ਰਹਿਤ ਹੈ। ਇਸ ਲਈ ਧੌਲ ਦਾ ਅਰਥ ਗੁਰਮਤ ਜਿਹੜੀ ਹੈ ਉਹ ਬਲਦ ਨਹੀਂ ਕਰਦੀ, ਨਿਰਮਲਤਾ। ਮਹਿਕਸ ਕਰ ਰਿਹਾ ਸਾਹਿਬ। ਹੁਣ ਇੱਥੇ ਧੌਲ ਦਾ ਲਫ਼ਜ਼ ਆ ਗਿਆ, ਪਤਾਲ ਦਾ ਆ ਗਿਆ, ਧਰਤੀ ਦਾ ਆ ਗਿਆ, ਆਕਾਸ਼ ਦਾ ਆ ਗਿਆ, ਇੱਥੇ ਵੀ ਨਾਲ ਸੁਣਿਆ ਹੈ, ਕਿਉਂਕਿ ਸੁਣਿਆ ਲਫ਼ਜ਼ ਜਿਹੜਾ ਹੈ ਹੁਕਮ ਵਿੱਚ ਰਹਿਣ ਦਾ ਪ੍ਰਤੀਕ ਹੈ। ਜਿਹਨੇ ਸੁਣਿਆ ਹੁਕਮ ਉਸੇ ਨੇ ਮੰਨਿਆ, ਉਹੀ ਹੁਕਮ ਵਿੱਚ ਹੈ। ਜਿਹਨੂੰ ਵੀ ਸੰਸਾਰ ਅੰਦਰ ਵੇਖੋ ਨਾ ਕੋਈ ਗੁਰਮਤ ਦੇ ਅਨੁਸਾਰ ਚੱਲ ਰਿਹਾ, ਸਮਝ ਲਓ ਇਹਨੇ ਗੁਰਮਤ ਸੁਣੀ ਹੈ, ਸੁਣਨ ਤੋਂ ਹੀ ਮੰਨਣ ਤੱਕ ਹੈ। ਜਿਹਨੇ ਗੁਰੂ ਦਾ ਬਚਨ ਸੁਣਿਆ ਹੀ ਨਹੀਂ ਉਹਨੇ ਮੰਨਣਾ ਕੀ ਹੈ? ਉਹਦੇ ਕੋਲ ਗੁਰੂ ਦੇ ਬਚਨ ਦਾ ਆਸ਼ਾ ਜੀਵਨ ਵਿੱਚ ਨਹੀਂ ਹੋਵੇਗਾ। ਹੁਣ ਆਪਾਂ ਵੇਖੀਏ ਉਹ ਗਿਣਤੀ ਜਿਹੜੀ ਧਰਤੀ ਦੀ ਆਕਾਸ਼ ਦੀ ਹੈ, ਜਿਹੜੀ ਦੀਪ ਲੋ ਪਤਾਲ ਦੀ ਹੈ, ਉਹ ਵੀ ਸੁਣਿਆ ਵਿੱਚ ਆ ਜਾਏਗੀ ਜਦੋਂ ਅਸੀਂ ਇੱਥੇ ਰੁਕ ਕੇ ਖਲੋ ਕੇ ਦੇਖਾਂਗੇ ਕਿ ਜਿਹੜਾ ਉਹਦੇ ਹੁਕਮ ਵਿੱਚ ਹੈ, ਸਮਝ ਲਓ ਸੁਣਿਆ ਵਿੱਚ ਹੈ, ਤਾਂ ਕਿ ਹੁਕਮ ਲਾਗੂ ਹੋ ਰਿਹਾ। ਹੁਣ ਗੁਰੂ ਆਖ ਰਹੇ ਨੇ ਉਹਦੇ ਹੁਕਮ ਵਿੱਚ ਕੌਣ ਹੈ?
ਭੈ ਵਿੱਚ ਪਵਨ ਵਹੇ ਸਦਵਾ, ਭੈ ਵਿੱਚ ਚੱਲੇ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਵੇਗਾ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ ਸੁਣਿਆ ਸਿੱਧ ਪੀਰ ਸੁਰਨਾਥ।
ਇਹ ਉਹ ਦੋਹਾਂ ਬਾਣੀ ਦੀਆਂ ਤੁਕਾਵਾਂ ਨੂੰ ਆਹਮੋ ਸਾਹਮਣਾ ਰੱਖ ਕੇ ਪੜ੍ਹਾਂਗੇ, ਵਾਚਾਂਗੇ, ਸਮਝਾਂਗੇ, ਸਾਡੇ ਸਾਹਮਣੇ ਅਰਥ ਸਪਸ਼ਟ ਹੋ ਜਾਏ, ਬਹੁਤੇ ਸਮੇਂ ਦੀ ਲੋੜ ਨਹੀਂ ਪਈ। ਕਿਉਂਕਿ ਜੋ ਲਫ਼ਜ਼ ਉਹਨਾਂ ਪੌੜੀਆਂ ਵਿੱਚ ਆ ਰਹੇ ਨੇ, ਜਿਹੜੀ ਗਿਣਤੀ ਜਪਜੀ ਸਾਹਿਬ ਦੀਆਂ ਪੌੜੀ ਵਿੱਚ ਚੱਲ ਰਹੀ, ਉਹੋ ਹੀ ਗਿਣਤੀ ਆਸਾ ਦੀ ਵਾਰ ਦੀ ਪੌੜੀ ਵਿੱਚ ਚੱਲ ਰਹੀ, ਉੱਥੇ ਵੀ ਇਹੋ ਚੱਲ ਰਹੀ। ਭੈ ਵਿੱਚ ਸਿੱਧ ਪੀਰ ਸੁਰਨਾਥ, ਭੈ ਵਿੱਚ ਅਡਾਣੇ ਆਕਾਸ਼, ਅਤੇ ਇੱਥੇ ਵੀ ਇਹੋ ਚੀਜ਼ ਚੱਲ ਰਹੀ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਭੈ ਵਿੱਚ ਧਰਤ ਵਾਲਾ ਆਕਾਸ਼, ਬਿਲਕੁਲ ਉਹ ਗਿਣਤੀ ਬਰਾਬਰ ਚੱਲ ਰਹੀ। ਕਿਉਂ ਚੱਲ ਰਹੀ ਹੈ? ਕਿਉਂਕਿ ਗੱਲ ਤੇ ਹੁਕਮ ਦੀ ਚੱਲ ਰਹੀ ਹੈ ਨਾ, ਭੈ ਵਿੱਚ ਨੇ, ਤੇ ਭੈ ਵਿੱਚ ਉਹ ਹੀ ਹੁੰਦਾ ਜਿਹੜਾ ਸੁਣਦਾ। ਇਸ ਲਈ ਇੱਕ ਖਿਆਲ ਕਰਿਓ, ਸੁਣਿਆ ਦਾ ਆਖਰੀ ਅਰਥ ਇੱਥੇ ਹੈ ਉਹਦੇ ਭੈ ਵਿੱਚ ਹੋਣਾ, ਤੇ ਉਸ ਕੈਟਾਗਰੀ ਵਿੱਚ ਹੋਣਾ ਜਿਹੜੀ ਸ਼ੁਰੂਆਤ ਹੁੰਦੀ ਸੁਣਿਆ ਤੋਂ। ਜਿਹਨੇ ਸੁਣਿਆ ਨਹੀਂ ਉਹਨੇ ਮੰਨਿਆ ਵੀ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਰਚਨਾ ਵਿੱਚ ਸੁਣਿਆ ਅਤੇ ਮੰਨਿਆ ਨੂੰ ਕਹਿਣ ਤੋਂ ਸ਼ੁਰੂ ਕਰਕੇ ਸੁਣਿਆ ਅਤੇ ਮੰਨਿਆ ਨੂੰ ਨਾਲ ਨਾਲ ਰੱਖ ਦਿੱਤਾ। ਚਾਰ ਪੌੜੀਆਂ ਸੁਣਿਆ ਦੀਆਂ, ਚਾਰ ਪੌੜੀਆਂ ਮੰਨੇ ਦੀਆਂ, ਤਾਂ ਕਿ ਸਿੱਖ ਨੂੰ ਪਤਾ ਲੱਗ ਜਾਏ ਕਹਿਣ ਵਾਲਾ ਇੱਕ ਹੈ, ਜਿਹੜਾ ਹੁਕਮੀ ਹੁਕਮ ਚਲਾਏ ਰਹੋ, ਉਹ ਸਾਰਾ ਨਿਜ਼ਾਮ ਹੁਕਮ ਵਿੱਚ ਚਲਾ ਰਿਹਾ, ਤੇ ਜਿਹੜਾ ਉਹਦੇ ਹੁਕਮ ਦੇ ਅਨੁਕੂਲ, ਦੇਖੋ ਮੈਂ ਫਿਰ ਪਿਛਲੀ ਗੱਲ ਨੂੰ ਨਾਲ ਜੋੜਨਾ ਪਸੰਦ ਕਰਾਂਗਾ ਕਿ ਉਹਦਾ ਹੁਕਮ ਨਹੀਂ ਬਦਲਦਾ, ਤੈਨੂੰ ਕਰਮ ਬਦਲਣੇ ਪੈਣਗੇ। ਇਸ ਲਈ ਤੂੰ ਉਦੋਂ ਹੁਕਮ ਦੇ ਵਿੱਚ ਚੱਲਦਾ ਦਿਸੇਗਾ, ਸੁਣਿਆ ਦੀ ਪੌੜੀ, ਸੁਣਿਆ ਦੇ ਕੈਟਾਗਰੀ, ਸੁਣਿਆ ਦੀ ਲੈਣ ਵਿੱਚ ਉਦੋਂ ਖੜਾ ਹੋਵੇਗਾ ਜਦੋਂ ਤੂੰ ਆਪਣੇ ਕਰਮ ਬਦਲ ਲਏਗਾ। ਉਸ ਦਿਨ ਵਾਲੀ ਐਗਜ਼ਾਮਪਲ ਫਿਰ ਦੇ, ਕਿਸੇ ਦੂਜੇ ਦੇਸ਼ ਜਾਵੇਂ, ਜਿਸ ਵੀ ਦੇਸ਼, ਜਿਸ ਵੀ ਵਤਨ ਵਿੱਚ ਜਾਵੇਂ, ਜਿਸ ਵੀ ਰਾਜ ਸਰਕਾਰ ਦੇ ਬਣੇ ਸੰਵਿਧਾਨ ਦੇ ਘੇਰੇ ਵਿੱਚ ਜਾਵੇਂ, ਉਹਦਾ ਸੰਵਿਧਾਨ ਤੇਰੇ ਕਿਆਂ ਰੋਜ਼ ਰੋਜ਼ ਜਿਹੜਾ ਜਾਏ ਉਹਦੇ ਆਖਿਆ ਨਹੀਂ ਬਦਲਣਾ। ਜਿਸ ਦੇਸ਼ ਵਿੱਚ ਜਾਏਗਾ ਉੱਥੋਂ ਦਾ ਆਪਣਾ ਸੰਵਿਧਾਨ ਹੈ, ਉਹ ਰੋਜ਼ ਜਿਹੜਾ ਜਾਵੇ ਉਹਨੂੰ ਬਦਲ ਦੇ, ਇਹ ਗੱਲ ਨਹੀਂ ਵੀ ਮੇਰੇ ਅਨੁਕੂਲ ਹੋ ਜਾਏ, ਬਿਲਕੁਲ ਨਹੀਂ ਬਦਲਣਾ। ਅਤੇ ਮੈਂ ਉਸ ਦਿਨ ਅਰਜ਼ ਕੀਤੀ ਸੀ, ਜੇ ਕੋਈ ਇੱਧਰ ਖੱਬੇ ਪਾਸੇ ਗੱਡੀ ਚਲਾਉਂਦਾ ਜਾਏ, ਉੱਥੇ ਜਾ ਕੇ ਆਖੇ ਨੇ ਮੈਨੂੰ ਇੱਧਰ ਹੀ ਚਲਾਉਣ ਦਿਓ, ਇਹ ਨਹੀਂ ਹੋਣੀ, ਕਰਮ ਬਦਲੇਗਾ, ਤੈਨੂੰ ਸਾਈਡ ਛੱਡਣੀ ਪਏਗੀ। ਤੈਨੂੰ ਚਲਾਉਣ ਦਾ ਤਰੀਕਾ ਬਦਲਣਾ ਪਏਗਾ, ਸੰਵਿਧਾਨ ਉਹੋ ਹੀ ਰਹੇਗਾ। ਰੱਬ ਦਾ ਹੁਕਮ, ਪ੍ਰਭੂ ਹੁਕਮੀ ਜਿਹੜਾ ਹੈ, ਉਹ ਹੁਕਮ ਨਾਲ ਸਾਰਾ ਸੰਸਾਰ ਨਿਜ਼ਾਮ ਚਲਾ। ਜੇ ਤੂੰ ਉਹਦੇ ਵਤਨ ਵਿੱਚ ਵੜਨਾ, ਇਹ ਖੁਸ਼ੀ ਕੀ ਹੈ? ਉਹਦਾ ਵਤਨ ਬੇਗਮਪੁਰਾ ਸ਼ਹਿਰ ਕੋ ਨਾਉ ਕੀ ਹੈ? ਉਹਦੀ ਮਰਜ਼ੀ, ਉਹਦਾ ਸਿਧਾਂਤ। ਦੁੱਖ ਆਂਦੋ ਨਹੀਂ ਤੇ ਨਾ ਤਸਵੀਸ ਖਰਾਜ, ਨਾ ਮਾਲ ਖੌਫ, ਨਾ ਖਤਾ, ਨਾ ਤਾਂ ਕੋਈ ਐਕਸੀਡੈਂਟ ਹੋ ਹੀ ਨਹੀਂ ਸਕਦਾ, ਕਿਉਂਕਿ ਤੂੰ ਉਹਦੇ ਨਿਯਮਾਂ ਵਿੱਚ ਗੱਡੀ ਚਲਾ ਰਿਹਾ। ਹਾਂ, ਜੇ ਤੂੰ ਉੱਥੇ ਜਾ ਕੇ ਖੱਬੇ ਚਲਾਉਣ ਦੀ ਕੋਸ਼ਿਸ਼ ਕਰੇਗਾ, ਜ਼ਰੂਰ ਐਕਸੀਡੈਂਟ ਹੋਏਗਾ। ਫਿਰ ਨਾ ਕੀ ਮੈਂ ਦੁਖੀ ਹੋਇਆ, ਤੇਰੀ ਸੁਣੀ ਵੀ ਨਹੀਂ ਚਾਹੀਦੀ। ਜੇ ਤੂੰ ਰੱਬ ਦੀ ਦਰਗਾਹ ਨਾਲ ਸੰਬੰਧ ਜੋੜਨਾ, ਤੈਨੂੰ ਉਹਦੇ ਨਿਜ਼ਾਮ ਅਤੇ ਉਹਦੇ ਸੰਵਿਧਾਨ ਅਤੇ ਉਹਦੇ ਹੁਕਮ ਨੂੰ ਪਛਾਣਨਾ ਪਏਗਾ। ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋਵੇ ਕਹਿਣ ਕੋਈ, ਅਤੇ ਉਹ ਜਿਹੜਾ ਹੁਕਮ ਹੈ ਉਹ ਸੁਣਨ ਤੋਂ ਬੁੱਝਣ ਤੱਕ ਚੱਲ, ਸ਼ੁਰੂਆਤ ਹੁੰਦੀ ਸੁਣਨ ਤੋਂ। ਇਸ ਲਈ ਜਿਹੜਾ ਮੰਨ ਵੀ ਰਿਹਾ, ਜਿਹੜਾ ਉਹਦੇ ਅਨੁਕੂਲ ਵੀ ਚੱਲ ਰਿਹਾ, ਉਹਦੀ ਨਿਸ਼ਾਨੀ, ਉਹਦੀ ਲਾਈਨ, ਉਹਦੀ ਕੈਟਾਗਰੀ ਸਮਝ ਲਈ ਕਿ ਇਹ ਸਰੋਤ ਹੈ, ਇਹ ਸੁਨਹਿਰੀ ਲੈਂਗੁਏਜ ਖੜਾ। ਇਸ ਲਈ ਜਿੰਨਾ ਕੁਝ ਵੀ ਹੈ ਸੰਸਾਰ ਦਾ, ਜਿਹੜਾ ਉਹਦੇ ਭੈ ਵਿੱਚ ਹੈ, ਉਹ ਸੁਨਿਆ ਦੀ ਲਾਈਨ ਵਿੱਚ ਖੜਾ ਹੈ, ਕਿਉਂਕਿ ਉਹਦੇ ਭੈ ਵਿੱਚ, ਉਹਦੇ ਹੁਕਮ ਵਿੱਚ ਹੋਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸੁਨਿਆ ਦੀ ਲਾਈਨ ਵਿੱਚ ਖੜਾ ਹੈ। ਗੁਰੂ ਨੇ ਇਸੇ ਲਈ ਇੱਥੇ ਗਿਣਤੀ ਕੀਤੀ ਅਤੇ ਸੁਨਿਆ ਲਫਜ਼ ਨੂੰ, ਕੇਂਦਰੀ ਲਫਜ਼ ਨੂੰ ਨਾਲ ਜੋੜ ਕੇ ਕੀਤੀ। ਮੈਂ ਇਸ ਲਈ ਕੀਤੀ ਸੀ, ਜੇ ਆਪਾਂ ਇਸ ਗੱਲ ਨੂੰ ਸਮਝ ਲਵਾਂਗੇ ਫਿਰ ਸਾਨੂੰ ਸਾਰੀ ਗਿਣਤੀ ਆਸਾਨ ਹੋ ਜਾਏਗੀ ਸਮਝਣ ਦੀ। ਹਰ ਇੱਕ ਲਾਈਨ ਨਾਲ ਸਾਨੂੰ ਦੁਬਾਰਾ ਬਾਰ ਬਾਰ ਸੁਨਿਆ ਨੂੰ ਖੁਲਾਸ ਕਰਨ ਦੀ ਲੋੜ ਨਹੀਂ ਪਏਗੀ।
ਸੁਨਿਆ ਸਿੱਧ ਪੀਰ ਸੁਰਨਾਥ, ਸੁਨਿਆ ਧਰਤ ਧਵਲ ਆਕਾਸ।
ਜੇ ਤੂੰ ਉਹਦੇ ਹੁਕਮ ਨੂੰ ਪਛਾਣ ਲੈਣਾ, ਤੈਨੂੰ ਕਿਸੇ ਸਿੱਧ ਪੀਰ ਸੁਰਨਾਥ ਜਿਹਦੀ ਆਪਣੀ ਮਰਿਆਦਾ ਹੋਵੇ ਉਹਨੂੰ ਪਛਾਣਨ ਦੀ ਲੋੜ ਨਹੀਂ ਪਏਗੀ। ਤੈਨੂੰ ਪਤਾ ਲੱਗ ਜਾਏਗਾ ਸਿੱਧ ਕੌਣ ਹੈ, ਪੀਰ ਕੌਣ ਹੈ, ਸੁਰਨਾਥ ਕੌਣ ਹੈ, ਸੁਰ ਕੌਣ ਹੈ, ਨਾਥ ਕੌਣ ਹੈ। ਇਹ ਵੀ ਨਹੀਂ, ਕਿਉਂਕਿ ਇਹਦੇ 'ਚ ਵੀ ਕਈ ਵਾਰੀ ਕਨਫਿਊਜ਼ ਹੋ ਜਾਂਦਾ ਜੇ ਮਨੁੱਖ ਇਹ ਸਮਝਣ ਲੱਗ ਪਏ। ਜਿੰਨੇ ਨਾਥ ਨੇ, ਜਿੰਨੇ ਜੋਗੀ ਨੇ, ਇਹ ਵੀ ਸੁਣ ਕੇ ਹੀ ਉਹਦਾ ਹੁਕਮ ਬਣੇ ਨੇ, ਤਾਂ ਫਿਰ ਫਿਰ ਵਿਰੋਧੀ ਕੋਈ ਨਾ ਰਿਹਾ, ਫਿਰ ਵੱਖਰਾ ਬਣ ਰਿਹਾ। ਗੁਰੂ ਇਹ ਕਿਉਂ ਆਖਿਆ ਮੈਨੂੰ ਤੇਰਾ ਯੋਗ ਮਤ ਅਸੈਪਟ ਨੇ, ਇਹ ਅਰਥ ਵੀ ਨਹੀਂ। ਕਹਿਣ ਲੱਗੇ ਜਿਹੜਾ ਰੱਬੀ ਹੁਕਮ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਸੁਣ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਸਿੱਧ ਕੀ ਹੁੰਦਾ। ਉਹ ਕਿਸੇ ਦਿਖਾਵੇ ਦੀ ਰਿੱਧੀ ਸਿੱਧੀ ਦੇ ਪਿੱਛੇ ਨਹੀਂ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਦੇਵਤਾ ਕੌਣ ਹੁੰਦਾ। ਕਿਸੇ ਮੰਦਿਰ ਵਿੱਚ ਬੈਠੇ ਦੇਵਤੇ ਦੀ ਪੂਜਾ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਨਾਥ ਕੀ ਹੁੰਦਾ। ਉਹ ਕਿਸੇ ਕੰਨ ਵਿੱਚ ਮੁੰਦਰਾ ਪਾਉਣ ਵਾਲੇ ਨੂੰ ਨਾਥ ਨਹੀਂ ਸਮਝਦਾ, ਉਹ ਕਹਿੰਦਾ ਆਪ ਨਾਥ, ਨਾਥੀ ਸਮਝ ਜਾਣਾ ਆਕਾਸ਼ਾਂ ਦਾ ਜ਼ਿਕਰ ਆਇਆ, ਉਹਦਾ ਮਤਲਬ ਇਹ ਹੈ ਕਿ ਉਹ ਸਾਰਿਆਂ ਨੂੰ ਮਾਨਤਾ ਮਿਲ ਗਈ, ਸਾਰੇ ਹੁਕਮ ਦੀ ਕੈਟਾਗਰੀ ਵਿੱਚ ਆ ਗਏ। ਇਹਨੂੰ ਸਮਝ ਲੈ, ਇੱਥੇ ਵੀ ਕਨਫਿਊਜ਼ਨ ਨਾ ਹੋ ਜਾਏ। ਗੁਰੂ ਕਹਿੰਦੇ ਨੇ ਭਲਿਆ, ਜੇ ਤੂੰ ਗੁਰੂ ਹੁਕਮ ਨੂੰ ਪਛਾਣ ਲੈ, ਜੇ ਤੂੰ ਰੱਬੀ ਹੁਕਮ ਨੂੰ ਪਛਾਣ ਲੈ, ਜੇ ਤੂੰ ਗੁਰੂ ਸਿੱਖਿਆ ਨੂੰ ਪਛਾਣ ਲੈ, ਤੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ। ਜਿਹੜੀਆਂ ਜਿਹੜੀਆਂ ਉਹਦੇ ਹੁਕਮ ਅਨੁਸਾਰ ਅਨੁਕੂਲ ਚੱਲ ਰਹੀਆਂ ਨੇ, ਉਹ ਸਮਝ ਲੈ ਸਰੋਤੇ ਨੇ, ਗੁਰੂ ਹੁਕਮ ਦੇ, ਗੁਰੂ ਸਿੱਖਿਆ ਦੇ ਅਤੇ ਪ੍ਰਭੂ ਹੁਕਮ ਦੇ।
ਸੁਣੇ ਸਿੱਧ ਪੀਰ ਸੁਰਨਾ, ਸੁਣੇ ਧਰਤ ਧਵਲ ਆਕਾਸ, ਸੁਣੇ ਦੀਪ ਲੋ ਪਾਤਾਲ, ਸੁਣੇ ਉਹ ਨਾ ਸਕੈ ਕਾਲ।
ਜਿਹੜਾ ਤੇਰਾ ਹੁਕਮ ਪਛਾਣ ਲੈਂਦਾ, ਉਹ ਕਿਸੇ ਕਾਲ ਭਾਵ ਕਿਸੇ ਸਮੇਂ ਦੇ ਬੋਝ ਨੂੰ ਦਿਮਾਗ ਵਿੱਚ ਨਹੀਂ ਲੈ ਬੈਠਾ। ਹੁਣ ਮੇਰਾ ਅਗਲਾ ਸਮਾਂ ਕਿਹੋ ਜਿਹਾ ਹੈ, ਮੇਰਾ ਭਵਿੱਖ ਕੀ ਹੈ, ਉਹ ਸਮਝਦਾ ਜੋ ਕੁਝ ਹੋਇਆ ਉਹ ਵੀ ਤੇਰੇ ਹੁਕਮ ਵਿੱਚ ਹੋਇਆ, ਕਿਉਂਕਿ ਆਪਣੇ ਆਪ ਨੂੰ ਹੁਕਮ ਵਿੱਚ ਢਾਲ ਲੈਂਦਾ। ਕੱਲ ਵੀ ਤੋਂ ਕਹੇ ਸੀ, ਜੋ ਤੂੰ ਕਰੇ ਕਰਾਵੇਂ ਸੁਆਮੀ, ਜਾਣ ਕਹੋ ਪ੍ਰਭ ਆਪਣੇ ਕਤਾਨ, ਉਹਦੇ ਹੁਕਮ ਵਿੱਚ ਹੈ। ਅਸਾਂ ਜ਼ੋਰ ਨਾ ਹੀ ਜੇ ਕਿਛ ਕਰ ਹਮ ਸਾਥ, ਹਰਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾ ਹੀ ਜੇ ਕਿਛ ਕਰ ਹਮ ਸਾਕੇ, ਅਸੀਂ ਕੁਛ ਨਹੀਂ ਕਰ ਸਕਦੇ। ਜੇ ਮੈਨੂੰ ਕੁਛ ਮਿਲੇ ਹੈ ਤਾਂ ਵੀ ਤੇਰੀ ਰਜ਼ਾ ਰਹਿਮਤ ਅਨੁਸਾਰ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸਿੱਖੀ ਕੀ ਹੈ, ਦੋ ਕਿਨਾਰਿਆਂ ਦੇ ਦਰਮਿਆਨ ਵਗਦਾ ਇੱਕ ਦਰਿਆ, ਤੇ ਦਰਿਆ ਦੀ ਚਾਲ, ਦਰਿਆ ਦੀ ਵਹਿਣ ਦੀ ਸੁਰੱਖਿਅਤਤਾ ਇੱਕ ਗੱਲ ਵਿੱਚ ਹੈ ਕਿ ਉਹਦੇ ਦੋਨੋਂ ਕਿਨਾਰੇ ਸੁਰੱਖਿਅਤ ਰਹਿਣ, ਟੁੱਟਣ ਨਾ। ਜੇ ਦੋਵਾਂ ਵਿੱਚੋਂ ਇੱਕ ਕਿਨਾਰਾ ਵੀ ਟੁੱਟ ਜਾਏ ਦਰਿਆ ਦਾ ਵਹਿਣ ਸੁਰੱਖਿਅਤ ਨਹੀਂ ਰਹਿੰਦਾ, ਹੜ੍ਹ ਬਣ ਜਾਂਦਾ, ਆਪਣਾ ਆਪ ਵੀ ਗੁਆ ਬਹਿੰਦਾ, ਮੰਜ਼ਿਲ ਨਹੀਂ ਮਿਲਦੀ, ਖਿਲਰ ਜਾਂਦਾ, ਤੇ ਜਿਹੜਾ ਉਹਦੇ ਲਪੇਟ ਵਿੱਚ ਆ ਜਾਂਦਾ ਉਹਨੂੰ ਵੀ ਉਜਾੜ ਦਿੰਦਾ, ਪਿੰਡਾਂ ਦੇ ਪਿੰਡ ਉਜਾੜ ਦਿੰਦਾ। ਗੱਲ ਸਿਰਫ ਇੰਨੀ ਹੁੰਦੀ ਹੈ ਵੀ ਦੋਵਾਂ ਵਿੱਚੋਂ ਇੱਕ ਕਿਨਾਰਾ ਟੁੱਟ ਗਿਆ। ਤੇ ਮੈਂ ਇੱਕ ਵਾਰ ਕੀਤੀ ਸੀ, ਸਿੱਖ ਦਾ ਜੀਵਨ ਕੀ ਹੈ, ਦੋ ਕਿਨਾਰਿਆਂ ਦੇ ਦਰਮਿਆਨ ਵਗਦਾ ਇੱਕ ਦਰਿਆ, ਸੁਰੱਖਿਅਤ ਹੈ ਪਰ ਤਾਂ ਜੇ ਉਹ ਦੋਨੋਂ ਕਿਨਾਰੇ ਸਾਬਤ ਰਹਿਣ। ਤੇ ਮੈਂ ਅਰਜ਼ ਕੀਤੀ ਸੀ ਉਹ ਕਿਨਾਰੇ ਕੀ ਨੇ, ਰਜ਼ਾ ਤੇ ਰਹਿਮਤ, ਇਹ ਦੋ ਗੱਲਾਂ ਦਾ ਵਿਸ਼ਵਾਸ, ਰਹਿਮਤ ਤੇ ਰਜ਼ਾ, ਇਹਨੂੰ ਕਹਿੰਦੇ ਨੇ ਹੁਕਮ। ਐਨਕ ਹੁਕਮ ਹੈ ਜੇ ਬੁਝੇ, ਰਹਿਮਤ ਤੇ ਰਜ਼ਾ, ਜੇ ਕੁਛ ਮਿਲ ਜਾਏ, ਜੇ ਮੈਨੂੰ ਕੁਛ ਮਿਲ ਗਿਆ ਤਾਂ ਤੇਰੀ ਰਹਿਮਤ, ਜੇ ਕੁਛ ਚਲਾ ਗਿਆ ਤੇਰੀ ਰਜ਼ਾ, ਮੈਂ ਤਾਂ ਹੁਕਮ ਵਿੱਚ ਆ, ਜੇ ਤੁਮ ਰੱਖੋ ਤੇ ਵੀ ਰਹਿਣਾ, ਜੋ ਤੁਮ ਕਹੋ ਸੋਈ ਮੁਕਰਨਾ, ਜੇ ਪੇਖੋ ਤਾਂ ਤੁਮ ਬਸਣਾ, ਤਾਂ ਕਿ ਮੈਂ ਨਿਰਭਉ ਰਹਾਂ, ਤੂੰ ਮੇਰੇ ਕੋਲ ਹੈ, ਕਰਨ ਕਰਾਉਣ ਸਮਰੱਥ ਤੂੰ ਹੈ ਤੇ ਤੂੰ ਮੇਰੇ ਕੋਲ ਹੈ, ਮੈਨੂੰ ਕਿਸ ਗੱਲ ਦਾ ਫਿਕਰ ਹੈ, ਵਿਕਾਸ ਆਪੇ ਹੋ ਗਿਆ। ਜਦੋਂ ਕਿਸੇ ਨੂੰ ਫਿਕਰ ਚਿੰਤਾ ਹੀ ਕੋਈ ਨਾ ਰਹੇ, ਵਿਕਾਸ ਆਪੇ ਹੋ ਗਿਆ। ਕਹਿਣ ਲੱਗੇ ਭਗਤ ਦੀ ਨਿਸ਼ਾਨੀ ਇਹੋ ਹੈ, ਉਹ ਸੁਣਿਆ ਦੀ ਅਸਲ ਕੈਟਾਗਰੀ ਵਿੱਚ ਖਲੋਤਾ, ਫਿਰ ਉਹ ਕਿਸੇ ਸਮੇਂ ਤੋਂ ਡਰਦਾ ਨਹੀਂ। ਸਮਾਂ ਰੋਜ਼ ਬਦਲ ਰਿਹਾ, ਤੂਫਾਨ ਆ ਰਹੇ ਨੇ, ਅੰਧੇਰੀਆਂ ਆ ਰਹੀਆਂ ਨੇ, ਜ਼ਲਜ਼ਲੇ ਆ ਰਹੇ ਨੇ, ਅਰਥਕੁਏਕ ਆ ਰਹੇ ਨੇ, ਵੱਡੇ ਵੱਡੇ ਪਰਬਤ ਢਹਿ ਰਹੇ ਨੇ, ਦ੍ਰਿੜ ਵਿਸ਼ਵਾਸੀ ਮਨਮਤ ਦੇ ਸਾਹਮਣੇ ਗੋਡੇ ਟੇਕ ਰਹੇ ਨੇ, ਪਰ ਜਿਹਦੇ ਕੋਲ ਰੱਬੀ ਹੁਕਮ ਦਾ ਪੱਲਾ ਹੈ ਨਾ, ਉਹ ਬਿਲਕੁਲ ਨਹੀਂ ਡਰਦਾ। ਕਾਲ ਉਹਦੇ 'ਤੇ ਕੋਈ ਵੀ ਸਮਾਂ ਉਹਦੇ 'ਤੇ ਅਸਰ ਅੰਦਾਜ਼ ਨਹੀਂ ਹੁੰਦਾ, ਉਹਦੇ 'ਤੇ ਭਾਰੂ ਨਹੀਂ ਹੁੰਦਾ, ਉਹਦੇ 'ਤੇ ਅਫੈਕਟ ਨਹੀਂ ਹੁੰਦਾ। ਸੁਣਿਆ ਹੋ ਨਾ ਸਕੇ ਕਾਲ, ਤੇ ਜਿਹਦੇ 'ਤੇ ਕੋਈ ਵੀ ਸਮਾਂ ਅਫੈਕਟਿਵ ਨਾ ਹੋਵੇ, ਪ੍ਰਭਾਵ ਨਾ ਬਦਲਦਾ, ਕੋਈ ਤੂਫਾਨ ਅੰਧੇਰੀ ਉਹਦੇ 'ਤੇ ਅਸਰ ਨਾ ਕਰੇ, ਉਹ ਵਿਕਾਸ ਵਿੱਚ ਰਹਿਣਾ। ਤੇ ਕਿਉਂ ਰਹਿਣਾ? ਇਸ ਲਈ ਕਿਉਂਕਿ ਉਹਨੇ ਉਹ ਸੁਣਿਆ ਦੀ ਲਾਈਨ ਅਖਤਿਆਰ ਕਰ ਲਈ, ਕਿਉਂਕਿ ਸੁਣਿਆ ਹੀ ਮੰਨਿਆ ਬਣਿਆ, ਉਹ ਹੁਕਮ ਵਿੱਚ ਆ ਗਿਆ, ਉਹ ਹੁਕਮ ਵਿੱਚ ਖੜਾ ਹੈ, ਇਸ ਲਈ ਉਹਨੂੰ ਡਰ ਲੱਗਦਾ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਇਸੇ ਲਈ ਕਹਿ ਦਿੱਤਾ, ਕਹਿਣ ਲੱਗੇ ਭਲਿਆ ਜਿਹੜਾ ਪਾਪ ਕਰਦਾ ਹੈ ਨਾ ਉਹ ਡਰਦਾ ਹੈ, ਸੋ ਡਰੇ ਜੋ ਪਾਪ ਕਮਾਵੰਦਾ, ਸੋ ਡਰੇ ਜੋ ਪਾਪ ਕਮਾਵੰਦਾ, ਧਰਮੀ ਵਿਗਸੇਤ ਉਹ ਵਿਗਸਦਾ, ਜਿਹੜਾ ਪਾਪ ਕਮਾਉਂਦਾ ਉਹ ਡਰਦਾ, ਤੇ ਜਿਹੜਾ ਪ੍ਰਭੂ ਦੇ ਹੁਕਮ ਵਿੱਚ ਆ ਗਿਆ ਉਹਦੇ ਪਾਪ ਖਤਮ ਹੋ ਗਏ। ਜਦੋਂ ਪਾਪ ਖਤਮ ਹੋ ਗਿਆ ਦੁੱਖ ਵੀ ਖਤਮ ਹੋ ਗਿਆ, ਕਿਉਂਕਿ ਪਾਪ ਦੇ ਬਦਲੇ ਵਿੱਚ ਹੀ ਦੁੱਖ ਮਿਲਦਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਹੋਣਾ। ਗੁਰੂ ਨੇ ਆਖਿਆ ਉਹ ਆ ਗਿਆ, ਭਗਤ ਜਨ ਆ ਗਿਆ ਪ੍ਰਭੂ ਦੇ ਹੁਕਮ ਵਿੱਚ, ਸੁਣਿਆ ਤੇ ਆ ਗਿਆ, ਮੰਨਿਆ ਤੇ ਆ ਗਿਆ, ਇਸ ਲਈ ਉਹਦੇ ਪਾਪ ਤੇ ਦੁੱਖ ਦੋਨੋਂ ਚੀਜ਼ਾਂ ਖਤਮ ਹੋ ਗਈਆਂ ਨੇ। ਜਦੋਂ ਖਤਮ ਹੋ ਗਈਆਂ ਨੇ ਉਹਦੇ ਕੋਲ ਰਹਿ ਗਿਆ ਬਾਕੀ ਕੇਵਲ ਵਿਕਾਸ। ਗੁਰੂ ਕਹਿਣ ਲੱਗੇ
ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ
ਸਾਰੇ ਤਾਂ ਉਹਦੇ ਹੁਕਮ ਦਾ ਪ੍ਰਤੀਕ ਨੇ, ਉਹਦੀ ਮਰਜ਼ੀ ਬਿਨਾ ਕੁਛ ਨਹੀਂ ਕਰ ਰਹੇ, ਨਾ ਕੁਛ ਕਰ ਸਕਦੇ। ਗੁਰਬਾਣੀ ਨੇ ਆਖਿਆ ਨਾ, ਕਹਿਣ ਲੱਗੇ ਇੰਦ ਵਰਸੇ ਦਇਆ ਕਰ। ਬਾਰਿਸ਼ ਪੈਣੀ ਸ਼ੁਰੂ ਹੋਈ, ਇੰਦ ਵਰਸੇ ਦਇਆ ਕਰ, ਲੋਕਾਂ ਮਨ ਉਪਜਾ ਚਾਓ। ਲੋਕ ਬੜੇ ਪ੍ਰਸੰਨ ਹੋਏ, ਹੈ ਇੰਦ ਵਰਸ ਰਿਹਾ, ਬਾਰਿਸ਼ ਪੈ ਰਹੀ ਹੈ, ਕਾਲ ਖਤਮ ਹੋ ਜਾਏਗਾ, ਅਨਾਜ ਜ਼ਿਆਦਾ ਪੈਦਾ ਹੋਏਗਾ, ਰੱਜ ਰੱਜ ਖਾਵਾਂਗੇ। ਇੱਕ ਹੋਰ ਸਮੇਂ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਜਦੋਂ ਲੋਕਾਂ ਦਾ ਚਾਓ ਵੇਖਿਆ ਨਾ, ਬਾਹਰ ਨਿਕਲ ਨਿਕਲ ਕੇ ਵੇਖ ਰਿਹਾ ਸੁਨਾਹਾ, ਬਾਰਿਸ਼ ਦੇ ਦਿਨ ਆ ਗਏ, ਬੱਦਲ ਮੰਡਲਾ ਪਿਆ, ਹੁਣ ਬਾਰਿਸ਼ ਪੈ ਗਈ। ਅਤੇ ਗੁਰੂ ਨੇ ਆਖਿਆ, ਭਲਿਆ ਕਿਆ ਉੱਠ ਉੱਠ ਦੇਖੋ ਬਪੜੇ ਸ ਮੇਘੇ ਹੱਥ ਕਿਛ ਨਾ ਹੈ। ਇਹ ਤਾਂ ਕਿਸੇ ਦੇ ਹੁਕਮ ਵਿੱਚ ਹੈ, ਇਹ ਹੁਕਮ ਦਾ ਪ੍ਰਤੀਕ ਹੈ। ਕਹਿਣ ਲੱਗੇ ਕਿਆ ਉੱਠ ਉੱਠ ਦੇਖੋ ਬਪੜੇ ਇਸ ਮੇਘੇ ਹੱਥ ਕਿਛ ਨਾ ਹੈ, ਜਿਹਨੇ ਇਹ ਮੇਘ ਪਠਾਇਆ ਤਿਸ ਰਾਖੋ ਮਨਮਾਏ। ਕੋਈ ਹੁਕਮੀਆਂ ਦੇ ਪਿੱਛੇ ਖਲੋਤਾ ਹੈ, ਕੋਈ ਹੁਕਮੀਆਂ ਦੇ ਪਿੱਛੇ ਖਲੋਤਾ, ਉਹਨੂੰ ਪਛਾਣ। ਇੰਦ ਵਰਸੇ ਦਇਆ ਕਰ, ਲੋਕਾਂ ਮਨ ਉਪਜੇ ਚਾਓ। ਕਹਿਣ ਲੱਗੇ ਜਿਸ ਕੇ ਹੁਕਮ ਇੰਦ ਵਰਸਦਾ, ਹਾਂ ਤਿਨਕੇ ਸਦ ਬਲਿਹਾਰੇ ਜਾਓ, ਮੈਂ ਉਹਦੇ ਤੋਂ ਕੁਰਬਾਨ ਜਾਣਾ ਜਿਹਦੇ ਹੁਕਮ ਵਿੱਚ ਇਹ ਸਾਰੀ ਕਾਰ ਚੱਲ ਰਹੀ। ਜਦੋਂ ਮੈਂ ਕਿਸੇ ਐਸੇ ਜੀਵ ਨੂੰ, ਐਸੇ ਵਸਤੂ ਨੂੰ ਦੇਖਣਾ ਕਿ ਉਹਦੇ ਹੁਕਮ ਵਿੱਚ ਭਾਵੇਂ ਉਹ ਆਕਾਸ਼ ਹੈ, ਭਾਵੇਂ ਪਤਾਲ ਹੈ, ਭਾਵੇਂ ਚੰਦਰਮਾ ਹੈ, ਭਾਵੇਂ ਸੂਰਜ ਹੈ, ਮੈਂ ਉਹਨੂੰ ਦੇਖ ਕੇ ਸੂਰਜ ਅਤੇ ਚੰਦਰਮਾ ਤੋਂ ਕੁਰਬਾਨ ਨਹੀਂ ਜਾਂਦਾ। ਮੈਂ ਤਾਂ ਜਾਣਨਾ ਸੂਰਜ ਅਤੇ ਚੰਦਰਮਾ ਨੂੰ ਪੈਦਾ ਕਰਨ ਵਾਲੇ ਤੋਂ ਕੁਰਬਾਨ, ਉਹਨੂੰ ਪਛਾਣਨਾ ਚਾਹੁੰਦਾ। ਉਹ ਜੋ ਦਿਸੇ ਅੰਬਰ ਤਾਰੇ ਕਿਨ ਉਹ ਚੀਤੇ ਚੀਤਨ ਹਾਰੇ, ਮੈਂ ਤਾਂ ਇਹ ਦੇਖਣਾ ਚਾਹੁੰਦਾ। ਓਏ ਜੋ ਦਿਸੇ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਿਤ ਅੰਬਰ ਕਾਸ਼ਿਓ ਲਾਗਾ, ਬੁਝੈ ਬੁਝਣ ਹਾਰ ਸੁਭਾਗਾ। ਬੁਝਣ ਦੀ ਤਾਂ ਉਹਨੂੰ ਲੋੜ ਹੈ। ਕਹਿਣ ਲੱਗੇ ਉਸੇ ਨੂੰ ਬੁਝਣਾ, ਉਸੇ ਨੂੰ ਸਮਝਣਾ, ਉਸੇ ਨੂੰ ਮੰਨਣਾ, ਬਸ ਇਹ ਸੁਣਿਆ ਦੀ ਲਾਈਨ ਹੈ, ਇੱਥੋਂ ਹੀ ਸਭ ਕੁਛ ਸ਼ੁਰੂ ਹੁੰਦਾ। ਇਸ ਲਈ
ਸੁਣਿਆ ਈਸ਼ਰ ਬਰਮਾ ਸੁਣਿਆ ਮੋਖ ਸਲਾਹਿਨ ਮੰਦ।
ਜਿਹੜੇ ਲੋਕ ਸੁਣਿਆ ਭਾਵ ਪ੍ਰਭੂ ਦੇ ਹੁਕਮ ਨੂੰ ਬੁੱਝਦੇ ਨੇ, ਗੁਰੂ ਦੀ ਸਿੱਖਿਆ ਨੂੰ ਬੁੱਝਦੇ ਨੇ, ਉਹ ਫਿਰ ਆਪ ਸਿਫਤ ਕਰਦੇ ਨੇ ਅਤੇ ਮੰਦ ਤੋਂ ਭਾਵ ਸਹਿਜ ਸਹਿਜ ਨਾਲ ਜੁੜ ਜੁੜ ਕੇ, ਕਿਉਂਕਿ ਮੰਦ ਦਰਮਿਆਨ ਦੀ ਅਵਸਥਾ ਨੂੰ, ਦਰਮਿਆਨ ਦੀ ਤੇਜ਼ੀ ਨੂੰ ਆਖਦੇ ਨੇ। ਬਹੁਤ ਤੇਜ਼ੀ ਨਹੀਂ, ਕਾਹਲੀ ਨਹੀਂ, ਤੇ ਆਲਸ ਵਾਲਾ ਸਲੋ ਵੀ ਨਹੀਂ, ਸਹਿਜ ਸਹਿਜ ਦਰਮਿਆਨ ਦੀ ਅਵਸਥਾ। ਸਹਿਜ ਕੀ ਆ ਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ, ਨਾ ਭਾਰੀ ਨਾ ਹਲਕੀ, ਦਰਮਿਆਨ ਦੀ। ਸਹਿਜ ਕਹਿੰਦੇ ਕਿਨੂੰ ਨੇ, ਬਾਣੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਸਹਿਜ ਇੱਥੇ ਮੰਦ ਦਾ ਅਰਥ ਹੈ ਮੱਧ, ਸਹਿਜ। ਕਹਿਣ ਲੱਗੇ ਉਹ ਸਹਿਜ ਸਹਿਜ ਗੁਣ ਰਵੇ ਕਬੀਰਾ,
ਸੁਣਿਆ ਮੁਖ ਸਲਾਹਿਨ ਮੰਦ, ਸੋਗ ਸੁਣਿਆ ਜੋਗ ਜੁਗਤ ਤਨ ਭੇਦ।
ਯੋਗੀ ਵੀ ਤਾਂ ਯੋਗ ਦੀ ਜੁਗਤ ਨਾਲ ਤਨ ਵਿੱਚ ਹੀ ਪਿਆ ਵਿਚਰਦਾ ਹੈ। ਗੁਰੂ ਕਹਿੰਦੇ ਨੇ ਜੇ ਤੂੰ ਗੁਰੂ ਦੇ ਰੱਬ ਦੇ ਹੁਕਮ ਅਤੇ ਗੁਰੂ ਦੀ ਸਿੱਖਿਆ ਨੂੰ ਮੰਨ ਲੈ, ਸੁਣ ਲੈ, ਸਮਝ ਲੈ, ਅਤੇ ਤੈਨੂੰ ਇਸ ਤਨ ਦਾ ਭੇਦ ਵੀ ਆ, ਅਸਲ ਯੋਗੀ ਬਣ ਜਾਂਦਾ, ਤਨ ਦਾ ਭੇਦ ਵੀ ਆ ਜਾਂਦਾ। ਸਿਰਫ ਉਸ ਕਿਸਮ ਦਾ ਨਹੀਂ ਕਿ ਜਿਹੜਾ ਆਪਣੇ ਜੀਵਨ ਨੂੰ ਸਾਰਾ ਤਨ 'ਤੇ ਨਿਰਭਰ ਕਰਕੇ ਗੁਆ ਰਿਹਾ, ਉਹਦੀ ਸਾਧਨਾ ਵਿੱਚ ਹੀ ਗੁਆਈ ਬੈਠਾ, ਬਲਕਿ ਤੈਨੂੰ ਤਨ ਦਾ ਇਹ ਭੇਦ ਆ ਜਾਂਦਾ ਕਿ ਤਨ ਹੈ ਕੀ। ਕਬੀਰਾ ਦੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦਿਵੇਂ ਸਚਾਰਕ ਪੇਖਣਾ ਅੰਤ ਖੇ ਖੀ ਖੇ। ਕਹਿਣ ਲੱਗੇ ਦੇਹ ਅਨਿੱਤ ਨਾ ਨਿੱਤ ਰਹੇ, ਜਸ ਨਾਵ ਚੜੇ ਭਵ ਸਾਗਰ ਤਾਰੇ। ਇਹ ਆ ਜਾਂਦਾ ਅਸਲ ਯੋਗੀ, ਉਹ ਹੁੰਦਾ ਜਿਹੜਾ ਇਸ ਤਰ੍ਹਾਂ ਦੇ ਤਨ ਦੇ ਅਸਲੀਅਤ ਨੂੰ ਪਛਾਣ ਲੈ, ਕਹਿਣ ਲੱਗੇ
ਸੁਣਿਆ ਜੋਗ ਜੁਗਤ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੋਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ
ਕਹਿਣ ਲੱਗੇ ਸਿਮਰਤੀਆਂ ਤੇ ਵੇਦ ਦਾ ਸਾਰ ਅੰਸ਼ ਵੀ ਤਾਂ ਕੁਝ ਸਮਝਾਉਣਾ ਹੈ ਨਾ ਕੁਝ ਸਮਝਾਉਣਾ ਹੈ ਤੇ ਸਿਮਰਤੀਆਂ ਤੇ ਵੇਦ ਜਿਹੜੇ ਨੇ ਉਹ ਵੱਖ ਵੱਖ ਭਗਵਾਨਾਂ ਦੀ ਗਿਣਤੀ ਕਰ ਰਹੇ ਨੇ ਜੇ ਤੂੰ ਪ੍ਰਭੂ ਦੇ ਹੁਕਮ ਨੂੰ ਤੇ ਗੁਰੂ ਦੀ ਸਿੱਖਿਆ ਨੂੰ ਪਛਾਣ ਲੈ ਤੇ ਅਸਲ ਸਾਸਤ ਤੇ ਸਿਮਰਤ ਦੀ ਪਛਾਣ ਪੜ੍ਹਨ ਖੋਜਣ ਦਾ ਮਹੱਤਵ ਤੇਰੇ ਕੋਲ ਆ ਜਾਂਦਾ ਇਸ ਲਈ ਇੱਕ ਖਿਆਲ ਕਰੀ ਜੀਵਨ ਦਾ ਸਾਰਾ ਦਾਰੋ ਮਦਾਰ ਖਲੋਤਾ ਹੈ ਪ੍ਰਭੂ ਦੇ ਹੁਕਮੀ ਦੇ ਹੁਕਮ ਨੂੰ ਪਛਾਣਨਾ ਸੁਣਨਾ ਤੇ ਗੁਰੂ ਦੀ ਸਿੱਖਿਆ ਨੂੰ ਸੁਣਨਾ ਜਿਹਨੂੰ ਆਪਾਂ ਹੁਣੇ ਪੜ੍ਹ ਰਹੇ ਸਾਂ ਪਿਛਲੇ ਦਿਹਾੜਿਆਂ ਵਿੱਚ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੇ ਉਸ ਸਿੱਖ ਵਿੱਚ ਕੀ ਹੈ ਗੁਰਾ ਇੱਕ ਦੇ ਬੁਝਾਏ ਉਹ ਜਿਹੜਾ ਹੁਕਮੀ ਜਿਹਦੇ ਹੁਕਮ ਵਿੱਚ ਭੈ ਵਿੱਚ ਪਵਨ ਮੈਂ ਸਦਭਾਵ ਇਸ ਲਈ ਗੁਰੂ ਦੀ ਸਿੱਖਿਆ ਵਿੱਚ ਸੁਣ ਕੇ ਹੁਕਮੀ ਬੁੱਝਿਆ ਜਾਂਦਾ ਅਤੇ ਹੁਕਮੀ ਨੂੰ ਬੁੱਝ ਲੈਣਾ ਹੀ ਅਸਲ ਸਰੋਤ ਹੈ ਗੁਰੂ ਇੱਥੇ ਇਸ ਲਈ ਕਹਿੰਦੇ ਨੇ ਜਿਹੜੇ ਭਗਤ ਜਨ ਨੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹ ਹਮੇਸ਼ਾ ਹਮੇਸ਼ਾ ਵਿਕਾਸ ਵਿੱਚ ਰਹਿੰਦੇ ਨੇ ਕਿਉਂਕਿ ਉਹ ਸੁਣ ਸੁਣ ਕੇ ਆਪਣੇ ਹਿਰਦੇ ਵਿੱਚ ਉਹਦੇ ਹੁਕਮ ਨੂੰ ਧਾਰਨ ਜੀਵਨ ਵਿੱਚ ਧਾਰਨ ਕਰ ਚੁੱਕੇ ਨੇ ਇਸ ਲਈ ਉਹਨਾਂ ਦੇ ਪਾਪ ਅਤੇ ਦੁੱਖ ਖਤਮ ਹੋ ਗਏ ਨੇ ਕੇਵਲ ਅਤੇ ਕੇਵਲ ਵਿਗਾਸ ਉਹਨਾਂ ਕੋਲ ਹੈ ਜਿਸ ਨਾਲ ਉਹ ਵਿਗਸ ਵਿਗਸ ਕੇ ਜੀਵਨ ਬਿਤਾ ਰਹੇ ਨੇ ਗੁਰੂ ਕਹਿੰਦੇ ਨੇ
ਨਾਨਕ ਭਗਤਾਂ ਸਦਾ ਵਿਗਾਸ ਨਾਨਕ ਭਗਤਾਂ ਸਦਾ
ਵਾਲੇ ਦਾ ਜ਼ਿਕਰ ਕਰਕੇ ਕਿ ਉਹ ਹੁਕਮੀ ਹੈ ਹੁਕਮ ਸੁਣਾ ਰਿਹਾ ਕਹਿ ਰਿਹਾ ਅਤੇ ਹੁਣ ਆਏ ਨੇ ਸੁਣਨ ਵਾਲੇ ਇੱਥੇ ਕਿਉਂਕਿ ਮੰਨਣ ਦੀ ਪਛਾਣਨ ਦੀ ਬੁੱਝਣ ਦੀ ਜਿੰਨੀ ਕਹਾਣੀ ਹੈ ਉਹਦਾ ਆਰੰਭ ਸੁਣਨ ਤੋਂ ਇਸ ਲਈ ਹੁਣ ਸੁਣਿਆ ਦੀਆਂ ਚਾਰ ਪੌੜੀਆਂ ਫਿਰ ਮੰਨਣੇ ਦੀਆਂ ਚਾਰ ਪੌੜੀਆਂ ਮੰਜ਼ਿਲ 'ਤੇ ਪਹੁੰਚਾ ਰਹੇ ਨੇ ਮਹਿਨਤ ਕੀਤੀ ਸੀ ਬਹੁ ਫੜ ਕੇ ਹੌਲੀ ਹੌਲੀ ਮਾਂ ਵਾਂਗੂ ਜਪਜੀ ਸਾਨੂੰ ਤੋਰ ਰਿਹਾ ਹੈ ਗੁਰੂ ਬਖਸ਼ਿਸ਼ ਕਰੇ ਮੰਜ਼ਿਲ ਮਿਲੇ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚਿੱਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ